ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਯਤਨ ਕਰਾ ਮਾਨੁਖ ਡਹਕਾਵਾ ਉਹ ਅੰਤਰ ਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰਾ ਨਿਰਬਾਨਾ ਯਤਨ ਕਰਾ ਮਾਨੁਖ ਡਹਕਾਵਾ ਉਹ ਅੰਤਰ ਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰਾ ਨਿਰਬਾਨਾ ਜਾਨਤ ਦੂਰਾ ਤੁਮਹੈ ਪ੍ਰਭ ਨੇਰਾ ਉਤ ਤਾਕਾ ਉਤ ਤੇ ਉਤ ਪੇਖਾ ਆਵਾ ਲੋਭੀ ਫੇਰਾ ਰਹਾਉ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੀ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਗਰੀ ਅਤੇ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੋ ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਹਨ, ਜੋ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਹਨ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਹਨ, ਅਤੇ ਹੁਣ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਇਸ ਪਵਿੱਤਰ ਅਸਥਾਨ ਤੇ ਜੋ ਸ੍ਰੀ ਮੁੱਖ ਵਾਕ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਕੇ ਪੋਥੀ ਪਰਮੇਸ਼ਰ ਕਾ ਥਾਨ ਇਸ ਪਰਮੇਸ਼ਰ ਦੇ ਥਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਜੋ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰ ਹੋਏ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਇਸ ਅਸਥਾਨ ਦੇ ਨਾਲ ਇਸ ਵਕਤ ਜੁੜੀਆਂ ਹੁੰਦੀਆਂ ਨੇ ਕਿ ਜੋ ਆਵਾਜ਼ਾਂ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰ ਵਿੱਚੋਂ ਅੱਜ ਸਾਨੂੰ ਪ੍ਰਾਪਤ ਹੋਇਆ ਅਸੀਂ ਉਸ ਦੇ ਅਰਥ ਭਾਵ ਨੂੰ ਦ੍ਰਿੜ ਕਰ ਸਕੀਏ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅੱਜ ਦਾ ਪਾਵਨ ਮੁੱਖ ਵਾਕ ਜੋ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 680 ਅੰਗ ਤੇ ਦਰਜ ਹੈ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਹਨ। ਸ਼ਬਦ ਦੇ ਦੋ ਪਦੇ ਹਨ, ਇਸ ਦਾ ਤਾਤਪਰਜ ਕਿ ਜਾਣਤ ਦੂਰ ਤੁਮੈ ਪ੍ਰਭ ਨੇਰ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਹੈ ਕਥਨ ਕਰਦੇ ਨੇ ਪਰਮਾਤਮਾ ਤੂੰ ਨੇੜੇ ਹੈ, ਬੰਦਾ ਤੈਨੂੰ ਦੂਰ ਸਮਝਦਾ ਹੈ। ਇੱਕ ਸਮਾਂ ਸੀ ਜਦੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮਾਤ ਲੋਕ ਵਿੱਚ ਆਏ, ਸਿੱਧ ਜੋਗੀ ਲੋਕਾਂ ਨੇ ਸਨਾਤਨ ਮਤ ਦੇ ਉਸ ਵੇਲੇ ਜਿਹੜੇ ਧਾਰਮਿਕ ਆਗੂ ਸਨ ਉਹਨਾਂ ਨੇ ਅਤੇ ਇਸਲਾਮ ਮਤ ਦੇ ਜਿਹੜੇ ਧਾਰਮਿਕ ਮੁਖੀਏ ਸਨ, ਭਾਵੇਂ ਸਨਾਤਨ ਮਤ ਦੇ ਸਿਆਣੇ ਵਿਦਵਾਨ ਪੰਡਿਤ ਲੋਕ ਸਨ ਜਾਂ ਇਸਲਾਮ ਦੇ ਕਾਜੀ ਬੁਲਾਣੇ ਸਨ, ਇਹਨਾਂ ਤਿੰਨਾਂ ਦੇ ਪ੍ਰਥਾਏ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਇਹਨਾਂ ਨੇ ਸਤਿਗੁਰਾਂ ਦੇ ਕੋਲੋਂ ਇਮਾਨ ਦੀ ਗੱਲ ਪੁੱਛੀ, ਧਰਮ ਦੀ ਗੱਲ ਪੁੱਛੀ, ਜਿਹੜੀ ਸ਼ਾਇਦ ਅੱਜ ਸਿੱਖ ਨੇ ਨਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ ਮੰਨਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਿਨ ਸਿੱਖ ਦਾ ਜਨਮ ਹੁੰਦਾ ਹੈ ਗੁਰੂ ਦੇ ਘਰ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਪੰਜ ਪਿਆਰੇ ਜਿਸ ਦਿਨ ਸਾਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਬਹੁਤ ਸਾਰੀਆਂ ਸ਼ਿਕਸ਼ਾਵਾਂ ਸਾਡੀ ਝੋਲੀ ਵਿੱਚ ਪਾਉਂਦੇ ਨੇ, ਸਾਨੂੰ ਮੂਲ ਮੰਤਰ ਬਖਸ਼ਦੇ ਨੇ, ਗੁਰ ਮੰਤਰ ਬਖਸ਼ਦੇ ਨੇ, ਸਾਨੂੰ ਰਹਿਤਾਂ ਦ੍ਰਿੜ ਕਰਾਉਂਦੇ ਨੇ, ਕ੍ਰਹਿਤਾਂ ਤੋਂ ਸੁਚੇਤ ਕਰਦੇ ਨੇ, ਅਖੀਰ ਵਿੱਚ ਉਹ ਸਾਨੂੰ ਇੱਕ ਮੌਕਾ ਦਿੰਦੇ ਨੇ ਕਿ ਭਾਈ ਕਿਸੇ ਨੇ ਕੁਝ ਪੁੱਛਣਾ ਤੇ ਨਹੀਂ, ਤੁਸੀਂ ਹੈਰਾਨ ਹੋਵੋਗੇ ਕੀ ਪੁੱਛਿਆ ਜਾਂਦਾ ਹੈ? ਕੋਈ ਇਮਾਨ ਦੀ ਗੱਲ ਨਹੀਂ ਪੁੱਛਦਾ, ਕੋਈ ਖਾਣ ਪੀਣ ਬਾਰੇ ਪੁੱਛੀ ਜਾਂਦਾ, ਕੋਈ ਪਹਿਨਣ ਪਹਿਰਨ ਬਾਰੇ ਪੁੱਛੀ ਜਾਂਦਾ। ਇਹਦਾ ਅਰਥ ਇਹ ਹੈ ਕਿ ਅਸੀਂ ਆਪਣੀ ਮਤ ਮੁਤਾਬਕ, ਅਸੀਂ ਉਹ ਜਿਹੜੀਆਂ ਸਾਡੀਆਂ ਦੋ ਧਾਰਨਾ ਨੇ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ, ਔਰ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਜਸਟੀਫਿਕੇਸ਼ਨ ਹੋਵੇ, ਪੰਜ ਪਿਆਰੇ ਸਾਹਿਬਾਨ ਕਹਿ ਦੇਣ ਤੂੰ ਇੱਦਾਂ ਕਰ ਸਕਦਾ। ਮੈਨੂੰ ਲੱਗਦਾ ਵੀ ਇਸ ਤੋਂ ਵੱਧ ਮੈਂ ਖੁਦ ਪੰਜ ਪਿਆਰੇ ਸਾਹਿਬਾਨਾਂ ਵਿੱਚ ਸੇਵਾ ਨਿਭਾਉਂਦਿਆਂ ਇਹ ਸਮਝ ਪ੍ਰਾਪਤ ਕੀਤੀ ਹੈ। ਗੱਲ ਕਿਤੇ ਹੋਰ ਪਾਸੇ ਦੀ ਸੀ। ਅੱਜ ਵੀ ਸਤਿਗੁਰੂ ਦੇ ਬਚਨ ਉਹੀ ਨੇ, ਕਿਉਂਕਿ ਇਹ ਗੁਰਬਾਣੀ ਇਹਨੇ ਯੁੱਗਾਂ ਯੁਗੰਤਰਾਂ ਤੱਕ ਸਾਡਾ ਮਾਰਗ ਦਰਸ਼ਨ ਕਰਨਾ ਹੈ। ਭਾਈ, ਮੇਰਾ ਆਪਣਾ ਵਿਸ਼ਵਾਸ ਹੈ, ਵੱਡੇ ਵੱਡੇ ਮੁਲਕ ਚੱਲਦੇ ਨੇ, ਉਹਨਾਂ ਦੇ ਸੰਵਿਧਾਨ ਨੇ, ਉਹਨਾਂ ਲੋਕਾਂ ਨੇ ਬੈਠ ਕੇ ਆਪਣੀ ਜਿਹੜੀ ਜਨਤਾ ਹੈ, ਲੋਕਾਈ ਹੈ, ਪਬਲਿਕ ਹੈ, ਉਹਦੇ ਅਨੁਸਾਰ ਆਪਣੇ ਮੁਲਕ ਦੇ ਕਾਨੂੰਨ ਬਣਾਏ। ਪਰ ਜਿਵੇਂ ਜਿਵੇਂ ਵਕਤ ਸਮਾਂ ਬਦਲਿਆ, ਉਹਨਾਂ ਨੇ ਉਹਦੇ ਵਿੱਚ ਤਰਮੀਮਾਂ ਵੀ ਕੀਤੀਆਂ, ਅਮੈਂਡਮੈਂਟ ਵੀ ਕੀਤੀਆਂ। ਪਰ ਜਿਹੜਾ ਸੰਵਿਧਾਨ ਰੱਬੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ, ਪਿਛਲੇ 550 ਸਾਲ ਇਸ ਗੱਲ ਦੇ ਗਵਾਹ ਨੇ ਕਿ ਇਹਦੇ ਵਿੱਚ ਕਦੇ ਕੋਈ ਬਦਲਾਓ ਹੋਇਆ ਨਹੀਂ, ਔਰ ਅਗਲੇ 1000 ਸਾਲ ਇਹਦੇ ਵਿੱਚ ਕਦੇ ਬਦਲਾਓ ਹੋਵੇਗਾ ਨਹੀਂ। ਰੁੱਤ ਬਦਲਦੀ ਹੈ, ਥਿੱਤਾਂ ਵਾਰ ਬਦਲਦੇ ਨੇ, ਨਾ ਕਦੇ ਰੱਬ ਬਦਲੇ ਹੈ, ਨਾ ਕਦੇ ਰੱਬ ਦਾ ਸੁਭਾਅ ਬਦਲਿਆ ਹੈ, ਨਾ ਹੀ ਕਦੇ ਰੱਬ ਦੀ ਮਰਿਆਦਾ ਬਦਲੀ ਹੈ। ਔਰ ਇਹਨਾਂ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਰੋਜ਼ ਨਮਸਕਾਰ ਕਰਦੇ ਹਾਂ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਇਹਨਾਂ ਤਿੰਨ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਰੋਜ਼ ਪਾਠ ਕਰਦੇ ਹਾਂ। ਰੋਜ਼ ਆਦੇਸ਼ ਆਦੇਸ਼ ਨਮਸਕਾਰ ਕਹਿੰਦੇ ਹਾਂ, ਨਮਸਕਾਰ ਕਹਿੰਦੇ ਹਾਂ ਕਿ ਪਰਮਾਤਮਾ ਯੁੱਗ ਬਦਲੇ ਨੇ ਪਰ ਤੇਰਾ ਵੇਸ ਨਹੀਂ ਬਦਲਿਆ, ਤੇਰੀ ਮਰਿਆਦਾ ਨਹੀਂ ਬਦਲੀ, ਤੇਰਾ ਰੱਬੀ ਵਿਧਾਨ ਕਾਨੂੰਨ ਨਹੀਂ ਬਦਲਿਆ। ਸੋ ਅੱਜ ਵੀ ਬਚਨ ਇਹੀ ਹੈ ਕਿ ਆਵੋ ਸੰਤ ਪਿਆਰਿਓ ਇਕੱਠ ਕੀ ਕਰੇ ਕਹਾਣੀ। ਆਓ ਸੰਤ ਜਨੋ, ਜੇ ਸਵੇਰੇ ਉੱਠ ਪਏ ਹੋ ਤੇ ਤੁਸੀਂ ਸੰਤ ਹੋ। ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਾਂ, ਆਪਣੇ ਆਪ ਨੂੰ ਐਵੇਂ ਦੋਸ਼ੀ ਜਿਹਾ ਮੰਨਦੇ ਰਹਿੰਦੇ ਹਾਂ, ਨਹੀਂ ਜੀ ਅਸੀਂ ਤਾਂ ਗ੍ਰਿਸ਼ਤੀ ਹਾਂ। ਅਤੇ ਭਾਈ, ਗ੍ਰਿਸ਼ਤੀ ਦੀ ਕਿਹੜੀ ਮਰਿਆਦਾ ਵੀ ਉਹਨੇ ਸਵੇਰੇ 4 ਵਜੇ ਉੱਠਣਾ ਹੈ? ਗ੍ਰਿਸ਼ਤੀ ਦੀ ਤਾਂ ਕੋਈ ਸ਼ਰਤ ਨਹੀਂ ਹੈ। ਮੈਂ ਤਾਂ ਨਹੀਂ ਸੁਣਿਆ ਕਿ ਕੋਈ ਪਤਨੀ ਕਹੇ ਜੀ ਤੁਸੀਂ ਸਵੇਰੇ 4 ਵਜੇ ਉੱਠੇ ਨਹੀਂ ਜੀ, ਮੈਂ ਤੁਹਾਨੂੰ ਪਤੀ ਨਹੀਂ ਮੰਨਦੀ। ਅੱਜ ਤੁਸੀਂ ਕੇਸੀ ਇਸ਼ਨਾਨ ਨਹੀਂ ਕੀਤਾ ਜੀ, ਮੈਂ ਤੁਹਾਨੂੰ ਆਪਣਾ ਪਤੀ ਨਹੀਂ ਮੰਨਦੀ। ਅੱਜ ਤੁਸੀਂ ਨਿਤਨੇਮ ਨਹੀਂ ਕੀਤਾ ਜੀ, ਮੈਂ ਤੁਹਾਨੂੰ ਆਪਣਾ ਪਤੀ ਨਹੀਂ ਮੰਨਦੀ।
ਅੱਜ ਤੁਸੀਂ ਗੁਰਦੁਆਰੇ ਨਹੀਂ ਗਏ ਜੀ, ਮੈਂ ਤੁਹਾਨੂੰ ਆਪਣਾ ਪਤੀ ਨਹੀਂ ਮੰਨਦੀ। ਜਿੱਥੋਂ ਤੱਕ ਮੇਰਾ ਤਜਰਬਾ ਹੈ, ਮੈਂ ਸਾਰਿਆਂ 'ਤੇ ਲਾਗੂ ਨਹੀਂ ਕਰਦਾ, ਪਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਗ੍ਰਿਸਤੀਆਂ ਦੇ ਘਰਾਂ ਵਿੱਚ ਝਗੜਾ ਹੀ ਬੜਾ ਹੈ। ਕਹਿੰਦੇ ਗਿਆਨੀ ਜੀ, ਇਹਨਾਂ ਨੂੰ ਸਮਝਾਓ, ਰਾਤ ਨੂੰ 12 ਵਜੇ ਕੰਮ ਧੰਦੇ ਤੋਂ ਵਿਹਲੇ ਹੋ ਕੇ ਸੌਂਦਾ ਹੈ, ਅਤੇ ਇਹ ਸਵੇਰੇ 3:30-4 ਵਜੇ ਬਾਲਟੀ ਖੜਕਾਉਣ ਲੱਗ ਪੈਂਦੇ ਨੇ, ਨਾ ਸੌਂਦੇ ਨੇ ਨਾ ਸੌਣ ਦਿੰਦੇ ਨੇ, ਫਿਰ ਉੱਚੀ ਉੱਚੀ ਪਾਠ ਕਰਦੇ ਨੇ। ਦੱਸੋ ਗਿਆਨੀ ਜੀ, ਅਸੀਂ ਸੌਣਾ ਨਹੀਂ। ਫਿਰ ਬੂਹਾ ਖੁੱਲ੍ਹਾ ਛੱਡ ਕੇ ਗੁਰਦੁਆਰੇ ਨੂੰ ਤੁਰ ਪੈਂਦੇ ਨੇ, ਜਾਂ ਠਾ ਲੈਂਦੇ ਨੇ ਵੀ ਕੁੰਡੀ ਮਾਰ ਲੈ, ਵੀ ਜਿਉਂ ਗੁਰਦੁਆਰੇ ਜਾਂਦੇ ਨੇ ਮੁੜ ਕੇ ਹੀ ਨਹੀਂ ਆਉਂਦੇ। ਦੱਸੋ ਇਹਨਾਂ ਨੂੰ ਕੋਈ ਕੰਮ ਧੰਦੇ ਦਾ ਫਿਕਰ ਹੀ ਕੋਈ ਨਹੀਂ, ਇਹਨਾਂ ਨੇ ਹੁਣ ਗੁਰਦੁਆਰੇ ਵਾਲਿਆਂ ਨਾਲ ਜਾ ਕੇ ਰਲ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਤੁਹਾਡਾ ਸਵੇਰੇ ਉੱਠਣਾ ਦੱਸਦਾ ਤੁਸੀਂ ਸੰਤ ਹੋ, ਤੁਹਾਡਾ ਪਾਠ ਕਰਨਾ ਦੱਸਦਾ ਤੁਸੀਂ ਸੰਤ ਹੋ, ਕਿਉਂਕਿ ਸੰਤ ਕਾ ਮਾਰਗ, ਕਰੋ ਕਿਰਪਾ, ਸੰਤ ਕਾ ਮਾਰਗ ਧਰਮ ਕੀ ਪੌੜੀ। ਇਹ ਧਰਮੀਆਂ ਦੇ ਕੰਮ ਨੇ, ਇਹ ਗ੍ਰਿਸਤੀਆਂ ਦੇ ਕੰਮ ਨਹੀਂ। ਅਤੇ ਜਿਹੜਾ ਧਰਮ ਦੇ ਕੰਮ ਕਰੇ ਉਹੀ ਸੰਤ ਹੈ। ਅੱਜ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਹੈ, ਭਾਈ ਸੰਤ ਕਿਹਨੂੰ ਕਹਿੰਦੇ ਨੇ, ਭਗਤ ਕਿਹਨੂੰ ਕਹਿੰਦੇ ਨੇ। ਅੱਜ ਜਿਹੜਾ ਆਦਮੀ ਰੋਜ਼ ਦੁਨੀਆਂ ਦੀ ਕਚਹਿਰੀ ਵਿੱਚ ਆਪਣੇ ਸਪਸ਼ਟੀਕਰਨ ਦੇਵੇ ਉਹ ਸੰਤ ਹੈ? ਨਾ ਭਾਈ, ਥੋੜ੍ਹੀ ਬਹੁਤੀ ਸ਼ਰਧਾ ਰਹਿ ਲੈਣ ਦਿਓ। ਬੜੀਆਂ ਵਡਿਆਈਆਂ ਮੇਰੇ ਗੁਰੂ ਅਰਜਨ ਪਿਤਾ ਮਹਾਰਾਜ ਨੇ ਇਸ ਰੱਬੀ ਬਾਣੀ ਵਿੱਚ ਦਰਜ ਕੀਤੀਆਂ ਨੇ। ਆਖਿਆ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਹੋਵੇ ਸੰਤ, ਅਤੇ ਜਿਹੜਾ ਸੰਗਤ ਦੀ ਸੰਗਤ ਵਿੱਚ ਜਾਵੇ ਉਹ ਤਾਂ ਭਾਈ ਮੁਕਤੀ ਦਾ ਅਧਿਕਾਰੀ ਹੈ। ਪਰ ਇੱਥੇ ਜਿਹੜਾ ਆਪ ਕੋਰਟ ਕਚਹਿਰੀ ਦੇ ਵਿੱਚ ਖਲੋਤਾ ਹੈ, ਉਹ ਦੱਸੋ ਸਾਡੀ ਕੀ ਮੁਕਤੀ ਕਰੇਗਾ ਭਾਈ? ਮੈਂ ਤਾਂ ਹਮੇਸ਼ਾ ਇੱਥੇ ਬੇਨਤੀ ਕਰਦਾ, ਸਾਨੂੰ ਇੱਦਾਂ ਦੇ ਪਿਤਾ ਨਹੀਂ ਚਾਹੀਦੇ ਜਿਨ੍ਹਾਂ ਤੋਂ ਧੀਆਂ ਦੀ ਇੱਜ਼ਤ ਮਸਰੂਫ ਨਹੀਂ ਹੈ। ਸਾਨੂੰ ਇੱਦਾਂ ਦੇ ਬਾਪੂ ਨਹੀਂ ਚਾਹੀਦੇ ਜਿਨ੍ਹਾਂ ਤੋਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਸਾਨੂੰ ਇੱਦਾਂ ਦੇ ਸੰਤ ਚਾਹੀਦੇ ਨੇ ਜਿਨ੍ਹਾਂ ਲਈ ਸਤਿਗੁਰੂ ਕਹਿੰਦੇ ਨੇ, ਆਵੋ ਸੰਤ ਜਨੋ, ਆਓ ਭਾਈ, ਆਵੋ ਸੰਤ ਪਿਆਰਿਓ, ਇਕੱਠ ਕੀ ਕਰੇ ਕਹਾਣੀ। ਆਓ ਉਹ ਪਰਮਾਤਮਾ ਜਿਹੜਾ ਕਥਿਆ ਨਹੀਂ ਜਾ ਸਕਦਾ, ਆਓ ਉਹਦੀਆਂ ਗੱਲਾਂ ਕਰੀਏ ਆਪਾਂ, ਤੇ ਕਰੇ ਕਹਾਣੀ ਇਕੱਠ ਕੇਰੀ ਕਿਤ ਦੁਆਰੇ ਪਾਈਏ। ਕਾਜ਼ੀਆਂ ਨੇ, ਮੁਲਾਣਿਆਂ ਨੇ, ਸਨਾਤਨ ਮਤ ਦੇ ਪੰਡਿਤ ਵਿਦਵਾਨਾਂ ਨੇ, ਯੋਗ ਮਤ ਦੇ ਵੱਡੇ ਵੱਡੇ ਸਿੱਧ ਯੋਗੀ ਲੋਕਾਂ ਨੇ ਮੇਰੇ ਸਤਿਗੁਰੂ ਪਿਤਾ ਦੇ ਨਾਲ ਬੈਠ ਕੇ ਚਰਚਾ ਕੀਤੀ ਹੈ, ਔਰ ਉਸ ਸ਼ਕਤੀ ਨੂੰ ਸਮਝਣ ਦੀ ਲੋੜ ਹੈ। ਅੱਜ ਉਸ ਸੰਵਾਦ ਦੀ ਤਾਕਤ ਨੂੰ ਸਮਝਣ ਦੀ ਲੋੜ ਹੈ, ਉਸ ਯੁਗਤੀ ਨੂੰ ਅਪਣਾਉਣ ਦੀ ਲੋੜ ਹੈ। ਅੱਜ ਉਹ ਘਰ ਜਿੱਥੇ ਗੁਰਮੁਖ ਬੈਸੋ ਸਫਾ ਵਿਛਾਏ ਦਾ ਪਾਠ ਹੋਵੇ, ਜਿੱਥੇ ਇਹ ਪਾਠ ਹੋਵੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਔਰ ਅਸੀਂ ਉਹ ਸਾਰੀਆਂ ਮਰਿਆਦਾ ਛਿੱਕੇ 'ਤੇ ਟੰਗ ਦਿੱਤੀਆਂ। ਅਜੇ ਵੀ ਕਹੀ ਜਾਂਦੇ ਹਾਂ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਹੈ, ਸਾਡਾ ਗੁਰੂ ਗੁਰੂ ਨਾਨਕ ਹੈ, ਭਾਈ ਕਿਹੜੇ ਮੂੰਹ ਨਾਲ ਕਹਿੰਦੇ ਹੋ? ਦੇਖੋ, ਮੇਰੀ ਇੱਕ ਆਪਣੀ ਧਾਰਨਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਹੁਣ ਸਿੱਖ ਨਹੀਂ ਅਖਵਾਉਂਦੇ, ਕਿਉਂਕਿ ਸਿੱਖ ਅਖਵਾਵਾਂਗੇ ਤਾਂ ਅਗਲਾ ਪੁੱਛੇਗਾ ਕਿ ਭਾਈ ਨੰਦ ਲਾਲ ਸਾਹਿਬ ਤਾਂ ਕਹਿ ਕੇ ਗਏ ਸੀ ਨਿਸ਼ਾਨ ਏ ਸਿੱਖੀ 5 ਈ ਹਰਫ ਕਾਫ ਹਰਗਿਜ ਨਾ ਬਾਸ਼ਦ ਈ 5 ਬੁਆਫ, ਕਿ ਕੋਈ ਕਵੇਗਾ ਲਿਆ ਤੇਰੇ ਕੇਸ ਕਿੱਥੇ ਨੇ, ਤੇਰਾ ਕੜਾ ਕੰਘਾ ਕਿਰਪਾਨ ਕਸ਼ਹਿਰਾ ਕਿੱਥੇ ਹੈ। ਮੈਂ ਫਲਾਈਟ ਵਿੱਚੋਂ ਬਾਹਰ ਨਿਕਲਿਆ ਅਤੇ ਇੱਕ ਸੱਜਣ ਕਹਿੰਦਾ ਸਰਦਾਰ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਇੰਡੀਆ ਤੋਂ ਹੋ ਕਿ ਲਾਹੌਰ ਤੋਂ ਹੋ? ਪਾਕਿਸਤਾਨ ਤੋਂ। ਕਹਿੰਦਾ ਜੀ ਪਾਕਿਸਤਾਨ ਤੋਂ। ਮੈਂ ਕਿਹਾ ਹੋਰ ਸੁਣਾਓ ਉੱਥੇ ਆਵਾਮ ਦਾ ਕੀ ਹਾਲ ਹੈ, ਮੁਲਕ ਦਾ ਕੀ ਹਾਲ ਹੈ? ਠੀਕ ਹੈ। ਕਹਿੰਦਾ ਜੀ ਮੈਨੂੰ ਉਹ ਤੁਹਾਡੇ ਪੰਜ ਕੱਕੇ ਕੀ ਨੇ ਭਲਾ? ਉਹਨੂੰ ਇੱਕ ਦੋ ਦਾ ਪਤਾ ਸੀ, ਬਾਕੀ ਉਹਨੇ ਮੈਨੂੰ ਪੁੱਛੇ। ਪਰ ਅਸੀਂ ਤਾਂ ਅੱਜ ਕਹਿਣਾ ਹੀ ਸ਼ੁਰੂ ਕਰ ਦਿੱਤਾ ਨਹੀਂ ਜੀ, ਅਸੀਂ ਤਾਂ ਸਰਦਾਰ ਹਾਂ। ਕੋਈ ਗੱਲ ਨਹੀਂ, ਸਰਦਾਰੀਆਂ ਤਾਂ ਭਾਈ ਗੁਰੂ ਕਲਗੀਧਰ ਪਿਤਾ ਨੇ ਬਖਸ਼ੀਆਂ ਸੀ ਤੁਹਾਨੂੰ। ਮੈਂ ਕੌਣ ਹੁੰਦਾ ਮੈਂ ਕਹਾਂ ਕਿ ਤੁਸੀਂ ਸਰਦਾਰ ਨਹੀਂ ਹੋ? ਪਰ ਕਿਹੋ ਜਿਹੇ ਸਰਦਾਰ ਆ? ਇੱਕ ਬੱਚੀ ਦਾ ਆਨੰਦ ਕਾਰਜ ਹੈ ਅਤੇ ਉਹਨਾਂ ਦੇ ਘਰ ਅਖੰਡ ਪਾਠ ਸਾਹਿਬ ਦੀ ਸੇਵਾ ਸ਼ੁਰੂ ਹੋਣੀ ਸੀ। ਜਦੋਂ ਉਹਨਾਂ ਨੇ ਮੈਨੂੰ ਨਾਂ ਲਿਖਾਏ ਅਤੇ ਨਾਲ ਉਹਨਾਂ ਨੇ ਆਪਣੇ ਨਾ ਗੋਤਰ ਵੀ ਲਿਖਾਏ, ਤਾਂ ਮੈਂ ਉਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਜੀ ਇਹ ਜਿਹੜਾ ਗੋਤਰ ਹੈ ਇਹ ਹੋਰ ਹੈ, ਜਿਹੜਾ ਇਹ ਗੋਤਰ ਹੈ ਇਹ ਹੋਰ ਹੈ, ਇਹ ਸ਼ਹਿਰੀ ਬਰਾਦਰੀ ਹੈ ਪੇਂਡੂ ਬਰਾਦਰੀ ਹੈ? ਕਹਿਣ ਲੱਗੇ ਗਿਆਨੀ ਜੀ ਬਿਲਕੁਲ ਠੀਕ ਹੈ, ਬੱਚੇ ਇਕੱਠੇ ਪੜ੍ਹਦੇ ਸੀ, ਬੱਚਾ ਗੁਰਸਿੱਖ ਸੀ, ਅਸੀਂ ਰਿਸ਼ਤਾ ਕਰ ਲਿਆ। ਕਹਿੰਦਾ ਨਾਲੇ ਤੁਹਾਨੂੰ ਪਤਾ ਹੀ ਇਹ ਕਿ ਸਾਡੇ ਗੋਤਰ ਦੇ ਵਿੱਚ ਤਾਂ ਫਿਰ ਕਾਕਾ ਜੀ ਲੱਭਣੇ ਸੀ। ਮੈਂ ਕਿਹਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਫਿਰ ਤੁਹਾਨੂੰ ਪਤਾ ਹੀ ਇਹ ਸਰਦਾਰਾਂ ਦੇ ਕਾਕਿਆਂ ਦਾ, ਕੰਨਾਂ 'ਚ ਨੱਤੀਆਂ, ਲੰਡੀ ਜੀਪ, ਦੁਨਾਲੀ ਬੰਦੂਕ, ਤਿੰਨ ਚਾਰ ਕੁੱਤੇ। ਮੈਂ ਕਿਹਾ ਵੀ ਯਾਰ ਚੰਗੀ ਮੂੰਹ 'ਤੇ ਚਪੇੜ ਮਾਰੀ ਭਾਈ ਤੂੰ। ਉਹ ਕਹਿੰਦਾ ਵੀ ਸਾਡੇ ਤਾਂ ਸਰਦਾਰਾਂ ਦੇ ਕਾਕੇ ਹੀ ਹੁੰਦੇ ਨੇ। ਅਸੀਂ ਇੱਦਾਂ ਦੇ ਸਰਦਾਰ ਹਾਂ? ਇੱਦਾਂ ਦੇ ਸਰਦਾਰ ਤਾਂ ਭਾਈ ਦੁਨੀਆਂ ਦੇ ਵਿੱਚ ਬੜੇ ਲੋਕ ਬੋਲਦੇ ਨੇ। ਮੈਨੂੰ ਖਿਮਾ ਕਰਨਾ, ਬੜੀ ਕੌੜੀ ਗੱਲ ਹੈ, ਸਰਦਾਰ ਤਾਂ ਡਾਕੂਆਂ ਵਿੱਚ ਵੀ ਹੁੰਦੇ ਨੇ, ਪਰ ਅਸੀਂ ਉਦਾਂ ਦੇ ਸਰਦਾਰ ਨਹੀਂ। ਜਿਹੜੀ ਸਰਦਾਰੀ ਸਾਨੂੰ ਬਖਸ਼ੀ ਗੁਰੂ ਕਲਗੀਧਰ ਪਿਤਾ ਨੇ ਉਹ ਸਰਦਾਰੀ ਕਿਹੜੀ ਹੈ? ਆਖਿਆ ਸੀ ਇਨ ਗਰੀਬ ਸਿੱਖਣ ਕੌ, ਇਨ ਗਰੀਬ ਸਿੱਖਣ ਕੌ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਇਨਹੀਂ ਕੋ ਸਰਦਾਰ ਬਣਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ। ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦਿੱਤੀਆਂ, ਆਖਿਆ ਇਹ ਮੇਰੇ ਸਰਦਾਰ ਹੋਣਗੇ। ਕਿੱਥੇ ਪਹੁੰਚ ਗਏ ਆਪਾਂ? ਅੱਜ ਮੈਨੂੰ ਲੱਗਦਾ ਪੁੱਛ ਲੈਣਾ ਚਾਹੀਦਾ, ਜਦੋਂ ਕੋਈ ਕਹੇ ਮੈਂ ਸਰਦਾਰ ਹਾਂ ਤਾਂ ਪੁੱਛ ਲੈਣਾ ਚਾਹੀਦਾ ਵੀ ਸਰਦਾਰ ਗੁਰੂ ਕਲਗੀਧਰ ਪਿਤਾ ਵਾਲੇ ਕਿ ਹੋਰ ਕੋਈ? ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਸਰਦਾਰ ਅਤੇ ਭਾਈ ਕੇਸਾਧਾਰੀ ਹੋਣਗੇ, ਉਹ ਤਾਂ ਸੰਤ ਸਰੂਪ ਹੋਣਗੇ, ਉਹ ਤਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਹੋਣਗੇ, ਉਹ ਤਾਂ ਨਿਤਨੇਮੀ ਹੋਣਗੇ, ਉਹ ਤਾਂ ਸਤਸੰਗੀ ਹੋਣਗੇ, ਉਹ ਤਾਂ ਗੁਰਦੁਆਰੇ ਜਾਣਗੇ। ਪਰ ਉੱਥੇ ਜਾ ਕੇ ਕਿਸੇ ਦਾ ਅਨਾਦਰ ਨਹੀਂ ਕਰਨਗੇ, ਉਹ ਤਾਂ ਸਨਮਾਨ ਕਰਨਗੇ, ਉਹ ਤਾਂ ਆਵਾਜ਼ ਦੇਣਗੇ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਆ ਮੇਰੇ ਗੁਰੂ ਦੇ ਪਿਆਰ ਵਾਲਿਆ ਗਲੇ ਲੱਗ। ਅਸੀਂ ਇਕੱਠ ਦੀਆਂ ਕਹਾਣੀਆਂ ਕਰਨੀਆਂ ਸੀ, ਗੱਲ ਇੱਕੋ ਹੀ ਬੁੱਝਣੀ ਸੀ, ਕਿੱਤ ਦੁਆਰੇ ਪਾਈ ਹੈ ਰੱਬ ਕਿਵੇਂ ਮਿਲਦਾ ਹੈ? ਮੱਕੇ ਕਾਬੇ ਵਿੱਚ ਕਾਜ਼ੀਆਂ ਅਤੇ ਮੁਲਾਣਿਆਂ ਨੇ ਪੁੱਛਿਆ, ਸਮੇਰ ਪਰਬਤ ਵਰਗੀਆਂ, ਅਚਲ ਬਟਾਲੇ ਵਰਗੀਆਂ ਥਾਵਾਂ 'ਤੇ ਸਿੱਧ ਜੋਗੀ ਲੋਕਾਂ ਨੇ ਪੁੱਛਿਆ, ਸਨਾਤਨ ਮਤ ਦੇ ਜਿਹੜੇ ਤੀਰਥ ਅਸਥਾਨ ਸਨ ਉਹਨਾਂ ਅਸਥਾਨਾਂ 'ਤੇ ਉਸ ਵਕਤ ਦੇ ਪੰਡਿਤ ਵਿਦਵਾਨ ਬ੍ਰਾਹਮਣ ਲੋਕਾਂ ਨੇ ਪੁੱਛਿਆ ਗੁਰੂ ਨਾਨਕ ਨੂੰ ਤਾਂ ਮੇਰੇ ਸੱਚੇ ਪਾਤਸ਼ਾਹ ਨੇ ਰੱਬ ਦੇ ਘਰ ਦੀ ਗੱਲ ਦੱਸੀ ਹੈ। ਅੱਜ ਜਿਹੜਾ ਸਤਿਗੁਰੂ ਨੇ ਸਾਨੂੰ ਮੁੱਖ ਵਾਕ ਬਖਸ਼ਿਆ ਹੈ ਉਹਦੇ 'ਚ ਦੱਸਿਆ ਹੈ ਸੰਤ ਕੌਣ ਹੈ, ਭਗਤ ਕੌਣ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਤੁਸੀਂ ਰੱਬ ਦੇ ਵਾਲੇ ਪਾਸੇ ਤੁਰਦੇ ਹੋ ਤਾਂ ਫਿਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਰਸਤਾ ਤੁਹਾਨੂੰ ਕਿੱਥੇ ਲੈ ਕੇ ਜਾਏਗਾ। ਅੱਜ ਅਸੀਂ ਸੰਗਤ, ਪ੍ਰਬੰਧਕ ਅਤੇ ਪ੍ਰਚਾਰਕ, ਅਸੀਂ ਤਿੰਨੇ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ, ਕਿਉਂਕਿ ਅਸੀਂ ਤਿੰਨੋਂ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਗੁਰਦੁਆਰੇ ਇਸ ਕਰਕੇ ਜਾਣਾ ਹੈ ਵੀ ਪੁੱਤਰ ਚਾਹੀਦਾ, ਗੁਰਦੁਆਰੇ ਇਸ ਕਰਕੇ ਜਾਣਾ ਹੈ, ਕਾਰੋਬਾਰ ਚਾਹੀਦਾ, ਮਾਇਆ ਜਿਹੜੀ ਹੈ ਉਹਦੇ ਵਿੱਚ ਹਜ਼ਾਰ ਗੁਣਾ ਵਾਧਾ ਚਾਹੀਦਾ। ਇਹ ਗੱਲਾਂ ਸੁਭਾਵਕ ਸਨ, ਸੁੱਤੇ ਭਾਵ ਸਨ। ਜਿਸ ਧਰਮ ਦੇ ਤੁਸੀਂ ਪੈਰੋਕਾਰ ਹੋ, ਉਹ ਨਿਆਈ ਹੋ, ਇਸ ਘਰ ਦਾ ਇੱਕ ਫੈਸਲਾ ਆਪਣੇ ਪੱਲੇ ਬੰਨ ਲੈਣਾ ਕਿ ਬ੍ਰਹਮ ਬਿੰਦੈ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਵਨਿਧੀ ਅਠਾਰਾਂ ਸਿੱਧੀ। ਪਿੱਛੇ ਲੱਗੀਆਂ ਫਿਰੇ ਆ ਜਿਹੜੀਆਂ ਚੀਜ਼ਾਂ ਤੁਸੀਂ ਮੰਗਦੇ ਹੋ, ਇਹਨਾਂ ਚੀਜ਼ਾਂ ਨੇ ਤਾਂ ਤੁਹਾਡੇ ਮਗਰ ਤੁਰਨਾ ਸੀ। ਜੋ ਹਰ ਹਿਰਦੈ ਸਦਾ ਵਸਾਏ। ਤੁਸੀਂ ਕਹੋ ਜੀ ਅਜੇ ਵੀ ਗੱਲ ਸਮਝ ਨਹੀਂ ਆਈ, ਨਹੀਂ ਸਮਝ ਆਈ ਤਾਂ ਭਾਈ ਦੂਜੀ ਤਰ੍ਹਾਂ ਫਿਰ ਆਪਾਂ ਫਿਰ ਸਤਿਗੁਰੂ ਦੀ ਬਾਣੀ ਪੜ੍ਹ ਲੈਂਦੇ ਹਾਂ। ਤੈਂਡੇ ਸਿਮਰਨ ਕਰੋ ਕਿਰਪਾ, ਤੈਂਡੇ ਸਿਮਰਨ ਹੱਬ ਕਿਛ ਲੱਦਮ। ਹੱਬ ਕਿਛ ਦੇ ਅਰਥ ਕੀ ਹੈ? ਸਾਰਾ ਕੁਝ ਹੀ ਮਿਲਦਾ। ਬਿਖਮ ਨਾ ਡਿੱਠਮ ਕੋਈ, ਤੁਹਾਡੇ ਜੀਵਨ ਵਿੱਚ ਔਖਾ ਵਕਤ ਨਹੀਂ ਆਏਗਾ। ਫਿਰ ਇਹ ਵੀ ਚੇਤਾ ਰੱਖਣਾ, ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ, ਮੇਟ ਨਾ ਸਕੈ ਕੋਈ, ਤੁਹਾਨੂੰ ਕੋਈ ਬੇਪਤ ਨਹੀਂ ਕਰ ਸਕੇਗਾ। ਤੁਹਾਡੇ ਰਸਤੇ ਵਿੱਚ ਔਖੀ ਘੜੀ ਨਹੀਂ ਆਏਗੀ। ਹਾਂ, ਜਿਹਨੂੰ ਤੁਸੀਂ ਔਖੀ ਘੜੀ ਕਹੋਗੇ ਇਸ ਰਸਤੇ ਵਿੱਚ, ਉਹ ਔਖੀ ਘੜੀ ਨਹੀਂ ਹੈ, ਉਹ ਤਾਂ ਉਹ ਭੱਠੀ ਹੈ ਜਿਹਨੇ ਤੁਹਾਡੀ ਸੋਨੇ ਦੀ ਮੈਲ ਸਾੜਨੀ ਹੈ, ਜਿਹਦੇ ਵਿੱਚੋਂ ਸ਼ੁੱਧ ਕੰਚਨ ਬਣ ਕੇ, ਸੋਨਾ ਬਣ ਕੇ ਤੁਸੀਂ ਬਾਹਰ ਨਿਕਲਣਾ ਹੈ। ਔਰ ਦੁਨੀਆ ਨੇ ਤੁਹਾਨੂੰ ਨਮਸਕਾਰ ਕਰਨੀ ਹੈ ਭਾਈ। ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜਾਨਤ ਦੂਰ ਤੁਮੇ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ। ਫੇਰ ਪਰਮਾਤਮਾ ਤੂੰ ਨੇੜੇ ਸੈਂ ਤੇ ਬੰਦੇ ਨੇ ਤੇ ਤੈਨੂੰ ਦੂਰ ਸਮਝ ਲਿਆ। ਵੇਖੋ ਇਹ ਪਹਿਲਾ ਗੁਰੂ ਨਾਨਕ ਦੇ ਘਰ ਦਾ ਇਹ ਮੂਲ ਮੰਤਰ ਹੈ। ਸਾਨੂੰ ਬਹੁਤੀ ਗੱਲਾਂ ਦੇ ਅਰਥ ਆਉਂਦੇ ਨਹੀਂ। ਮੈਂ ਕਾਪ ਜੀ ਨੂੰ ਫਿਰ ਬੇਨਤੀ ਕਰਾਂ, ਇੱਕ ਆਦਮੀ ਹੈ ਉਹਦਾ ਇਹ ਵੀ ਕੰਮ ਠੀਕ ਹੈ, ਇਹ ਵੀ ਕੰਮ ਠੀਕ ਹੈ, ਉਹ ਵੀ ਕੰਮ ਠੀਕ ਹੈ, ਫਿਰ ਅਸੀਂ ਉਹਨੂੰ ਕਹਿੰਦੇ ਭਰਾ ਤੇਰੇ ਕੋਲ ਕਿਹੜਾ ਮੰਤਰ ਹੈ ਵੀ ਤੇਰੇ ਸਾਰੇ ਕੰਮ ਹੋ ਜਾਂਦੇ ਨੇ, ਉਹ ਮੰਤਰ ਸਾਨੂੰ ਵੀ ਦੇਖ। ਗੁਰੂ ਨਾਨਕ ਨੇ ਤੁਹਾਨੂੰ ਮੂਲ ਮੰਤਰ ਦਿੱਤਾ ਹੈ, ਮੰਤਰ ਤੋਂ ਵੀ ਉੱਪਰ ਹੈ। ਤੇ ਉਸ ਮੂਲ ਮੰਤਰ ਦਾ ਪਹਿਲਾ ਮੰਤਰ ਇਹ ਹੈ ਕਿ ਰੱਬ ਇੱਕ ਹੈ। ਦੂਜਾ ਕੀ ਹੈ? ਰੱਬ ਇੱਕ ਥਾਂ 'ਤੇ ਨਹੀਂ ਹੈ, ਰੱਬ ਸਾਰੀਆਂ ਥਾਵਾਂ 'ਤੇ ਹੈ। ਇਹ ਮੂਲ ਮੰਤਰ ਦਾ ਪਹਿਲਾ ਮੰਤਰ ਇਹੋ ਹੀ ਹੈ। ਹੁਣ ਤੁਸੀਂ ਰੱਬ ਨੂੰ ਇੱਕ ਮੰਨਦੇ ਹੋ? ਨਹੀਂ ਜੀ, ਅਸੀਂ ਹਿੰਦੂਆਂ ਦਾ ਰੱਬ ਹੋਰ ਸਮਝਦੇ ਹਾਂ, ਮੁਸਲਮਾਨਾਂ ਦਾ ਹੋਰ ਸਮਝਦੇ ਹਾਂ, ਈਸਾਈਆਂ ਦਾ ਹੋਰ ਹੈ, ਯਹੂਦੀਆਂ ਦਾ ਹੋਰ ਹੈ, ਪਾਰਸੀਆਂ ਦਾ ਹੋਰ ਹੈ। ਨਹੀਂ, ਪਹਿਲੀ ਗੱਲ ਸਾਡਾ ਸਾਰਿਆਂ ਦਾ ਰੱਬ ਇੱਕ ਹੈ। ਫਿਰ ਕੀ ਰੱਬ ਨੂੰ ਤੁਸੀਂ ਇੱਕ ਥਾਂ 'ਤੇ ਮੰਨਦੇ ਹੋ? ਹਾਂ ਭਾਈ, ਅਸੀਂ ਤਾਂ ਇੱਕੋ ਥਾਂ 'ਤੇ ਮੰਨਦੇ ਹਾਂ। ਨਹੀਂ, ਰੱਬ ਸਾਰੀਆਂ ਥਾਵਾਂ ਤੇ ਹੈ। ਉਹ ਇੱਕ ਜ਼ਰੂਰ ਹੈ ਪਰ ਇੱਕ ਥਾਂ ਤੇ ਨਹੀਂ ਹੈ। ਸਾਰੀ ਮੂਲ ਜਿਹੜੀ ਰੁਕਾਵਟ ਹੈ ਉਹ ਇੱਥੇ ਹੈ ਕਿ ਰੱਬ ਨੂੰ ਇੱਕ ਨਹੀਂ ਮੰਨਣਾ ਅਤੇ ਰੱਬ ਨੂੰ ਫਿਰ ਇੱਕ ਥਾਂ ਤੇ ਮੰਨਣਾ। ਸਾਰੀਆਂ ਥਾਵਾਂ ਤੇ ਅਸੀਂ ਨਹੀਂ ਮੰਨਦੇ। ਇਹੋ ਹੀ ਕਾਰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੇ ਮਹੱਲਾ ਪੰਜਵਾ, ਯਤਨ ਕਰੈ ਮਾਨੁਖ ਡਹਿ ਕਾਵਾ, ਉਹ ਅੰਤਰ ਜਾਮੀ ਜਾਨਾ।
ਯਤਨ ਕਰੈ ਮਾਨੁਖ ਡਹਿਕਾਵੈ, ਬੰਦਾ ਸਾਰਾ ਦਿਨ ਹੀ ਲੋਕਾਂ ਨਾਲ ਠੱਗੀਆਂ ਮਾਰੀ ਜਾਂਦਾ ਔਰ ਸਾਰਾ ਦਿਨ ਇੱਕੋ ਹੀ ਯਤਨ ਹੈ। ਇਹ ਨਹੀਂ ਕਿ ਯਤਨ ਦਾ ਅਰਥ ਹੈ ਕਿ ਕਦੇ ਉਹ ਬਿਲਡਿੰਗ ਦਾ ਕੰਮ ਕਰਦਾ ਹੈ, ਕਦੇ ਉਹ ਕੋਈ ਨੌਕਰੀ ਦਾ ਕੰਮ ਕਰਦਾ, ਕਦੇ ਖੇਤੀਬਾੜੀ ਦਾ ਕੰਮ ਕਰਦਾ, ਕਦੇ ਦੁਕਾਨਦਾਰੀ ਦਾ ਕੰਮ ਕਰਦਾ। ਨਹੀਂ, ਹੁਣ ਤਾਂ ਹਾਲਾਤ ਇਹ ਬਣ ਗਏ ਨੇ ਵੀ ਉਹ ਪਾਠ ਵੀ ਉਹੀ ਕਰਦਾ, ਉਹ ਗੁਰਦੁਆਰੇ ਵੀ ਉਸੇ ਜਾਂਦਾ ਅਤੇ ਉਹ ਪੁੱਛਦਾ ਵੀ ਇਹੋ ਹੀ ਹੈ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ। ਯਤਨ ਕਰੇ, ਇਹ ਉਹਦੇ ਯਤਨ ਨੇ। ਮਾਨਕ ਡਹਿਕਾਵੇ, ਲੋਕਾਂ ਨਾਲ ਠੱਗੀਆਂ ਮਾਰਦਾ, ਧੋਖੇ ਦਿੰਦਾ। ਸਾਰਾ ਦਿਨ ਇੱਕੋ ਹੀ ਉੱਦਮ ਦੇ ਵਿੱਚ ਹੈ ਕਿ ਜੋ ਕੁਝ ਮੇਰੇ ਕੋਲ ਹੈਗਾ ਇਹਨੂੰ ਗੁਣਾ ਕਿਵੇਂ ਕੀਤਾ ਜਾ ਸਕੇ, ਇਹਨੂੰ ਮਲਟੀਪਲਾਈ ਕਿਵੇਂ ਕੀਤਾ ਜਾ ਸਕੇ, ਇਹਨੂੰ ਹਜ਼ਾਰ ਦੇ ਨਾਲ ਕਿਵੇਂ ਵਧਾਇਆ ਜਾ ਸਕੇ। ਫਿਰ ਕੀ ਕਰਦਾ ਉਹ? ਅੰਤਰਜਾਮੀ ਜਾਣੈ, ਪਰ ਕੀ ਬੰਦਿਆ ਤੈਨੂੰ ਪਤਾ ਕਿ ਜਿਸ ਰੱਬ ਦੇ ਨਾਂ 'ਤੇ ਤੂੰ ਤੁਰਿਆ ਇਹ ਗੱਲਾਂ ਕਰਦਾ ਉਹ ਅੰਤਰਜਾਮੀ ਹੈ, ਉਹ ਸਭ ਕੁਝ ਜਾਣਦਾ। ਹਾਂਜੀ,
ਪਾਪ ਕਰੇ ਕਰ ਮੁਕਰ ਪਾਵਾ, ਭੇਖ ਕਰੈ ਨਿਰਬਾਨਾ।
ਤੂੰ ਪਾਪ ਕਰਦਾ ਫਿਰ ਤੂੰ ਮੁਕਰ ਵੀ ਜਾਂਦਾ। ਇਹ ਅੱਜ ਦੀ ਮੈਂ ਸਮਝਦਾ ਸਮੇਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਤੁਸੀਂ ਪੁਰਾਣੀਆਂ ਜਿੰਨੀਆਂ ਸਾਖੀਆਂ ਗੁਰੂ ਪਿਤਾ ਜੀ ਦੇ ਸਮੇਂ ਦੀਆਂ ਸੁਣੋਗੇ ਉਹਦੇ ਵਿੱਚ ਤੁਹਾਨੂੰ ਵੱਡੀ ਗੱਲ ਇੱਕ ਪਤਾ ਲੱਗੇਗੀ ਵੀ ਜੇ ਕਿਸੇ ਤੋਂ ਪਾਪ ਹੋ ਜਾਂਦਾ ਸੀ ਤਾਂ ਉਹ ਮੰਨ ਲੈਂਦਾ ਸੀ ਵੀ ਮੇਰੇ ਤੋਂ ਗਲਤੀ ਹੋਈ ਹੈ। ਅੱਜ ਤਾਂ ਅਸੀਂ ਕਹਿੰਦੇ ਵੀ ਨਾ ਜੀ, ਮੈਂ ਤਾਂ ਗਲਤੀ ਕੀਤੀ ਨਹੀਂ। ਪਾਪ ਕਰੇ ਕਰ ਮੁਕਰ ਪਾਵੇ, ਭੇਖ ਕਰੇ ਨਿਰਬਾਨੈ। ਦੁੱਖ ਇਹ ਹੈ ਕਿ ਉਹਨੇ ਨਿਰਬਾਨ ਹੋਣ ਦੇ, ਵਰਕਤ ਹੋਣ ਦੇ ਕਿ ਮੈਂ ਤਾਂ ਤਿਆਗੀ ਹਾਂ ਜੀ, ਮੈਂ ਤਾਂ ਵਿਰਾਗੀ ਹਾਂ ਜੀ, ਉਹਨੇ ਇੱਦਾਂ ਦੇ ਕੱਪੜੇ ਵੀ ਪਾਏ ਹੋਏ ਨੇ, ਲੋਕਾਂ ਨਾਲ ਧੋਖੇ ਵੀ ਕਰਦਾ, ਸਾਰਾ ਦਿਨ ਮਾਇਆ ਇਕੱਠੀ ਕਰਨ ਦੇ ਯਤਨ ਵੀ ਕਰਦਾ, ਪਾਪ ਵੀ ਕਰਦਾ ਅਤੇ ਮੁਕਰ ਵੀ ਜਾਂਦਾ ਅਤੇ ਕੱਪੜੇ ਫਿਰ ਚੋਲੇ ਲੰਬੇ ਲੰਬੇ ਪਾਉਂਦਾ, ਕੱਪੜੇ ਵੀ ਧਾਰਮਿਕ ਪਾਉਂਦਾ, ਮਾਲਾ ਵੀ ਪਾਉਂਦਾ, ਭੇਖ ਜਿਹੜਾ ਹੈ, ਪਹਿਰਾਵਾ ਜਿਹੜਾ ਹੈ, ਵਿਖਾਵਾ ਜਿਹੜਾ ਹੈ ਉਹਦਾ ਧਾਰਮਿਕ ਹੈ। ਹਾਂਜੀ,
ਜਾਨਤ ਦੂਰ ਤੁਮੈ ਪ੍ਰਭ ਨੇੜਾ।
ਬਸ ਇਹਦਾ ਕਸੂਰ ਹੀ ਇੰਨਾ ਕਿ ਪਰਮਾਤਮਾ ਤੂੰ ਨੇੜੇ ਹੈ, ਇਹ ਤੈਨੂੰ ਦੂਰ ਮੰਨ ਕੇ ਬੈਠਾ ਹੋਇਆ, ਇਹ ਸਮਝਦਾ ਵੀ ਰੱਬ ਤੇ ਕਿਤੇ ਦੂਰ ਹੈਗਾ, ਰੱਬ ਨੂੰ ਕੀ ਪਤਾ। ਹਾਂਜੀ,
ਉਤ ਤਾਕਾ ਉਤ ਤੇ ਉਤ ਪੇਖਾ ਆਵੈ ਲੋਭੀ ਫੇਰਾ।
ਕਦੇ ਉਧਰ ਵੇਖਦਾ ਉਧਰੋਂ, ਫਿਰ ਕਦੇ ਉਧਰ ਹੋਰ ਵੇਖਣ ਲੱਗ ਜਾਂਦਾ ਵੀ ਉੱਥੋਂ ਮਾਇਆ ਕਿੰਨੀ ਮਿਲੇਗੀ, ਉੱਥੋਂ ਨਹੀਂ ਤੇ ਫਿਰ ਉੱਥੋਂ ਕਿੰਨੀ ਮਿਲੇਗੀ। ਇਹਨਾਂ ਇਲਾਕਾਈ ਭਾਸ਼ਾ ਹੈ। ਮੇਰੇ ਮਿੱਤਰ ਨੇ ਇੱਕ ਮੁਸਲਮਾਨ ਮੌਲਾਣਾ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਜਿਹੜੀ ਅਰਬੀ ਕੁਰਾਨ ਸ਼ਰੀਫ ਦੇ ਵਿੱਚ ਲਿਖੀ ਹੈ ਕਿ ਸਾਰੇ ਉਹੀ ਬੋਲਦੇ ਨੇ ਮੁਸਲਮਾਨ, ਮੈਨੂੰ ਕਹਿਣ ਲੱਗੇ ਨਹੀਂ, ਅਸਲ ਜਿਹੜੀ ਅਰਬੀ ਹੈ ਉਹ ਇਲਾਕਿਆਂ ਦੇ ਮੁਤਾਬਕ, ਜਿਵੇਂ ਆਪਾਂ ਕਹਿੰਦੇ ਨਾ ਵੀ ਬੋਲੀ 12 ਕੋਹ ਤੋਂ ਬਾਅਦ ਬਾਣੀ ਅਤੇ ਪਾਣੀ, ਪਾਣੀ ਦੀ ਤਸੀਰ ਅਤੇ ਬੋਲੀ ਦਾ ਢੰਗ, ਇਹ 12 ਕੋਸ ਤੋਂ ਬਾਅਦ ਤਕਰੀਬਨ 20 ਕਿਲੋਮੀਟਰ ਤੋਂ ਬਾਅਦ ਬਦਲ ਜਾਂਦਾ। ਇਹ ਗੱਲ ਉਹਨੇ ਵੀ ਮੰਨੀ, ਕਹਿਣ ਲੱਗਾ ਜੀ ਇੱਦਾਂ ਹੀ ਹੈ, ਹਰ ਮੁਲਕ ਦੇ ਬੰਦੇ ਆਪਣੇ ਤਰੀਕੇ ਨਾਲ ਉਹ ਅਰਬੀ ਬੋਲਦੇ ਨੇ। ਹੁਣ ਇਹ ਜਿਹੜਾ ਉੱਤ ਸ਼ਬਦ ਹੈ, ਹੁਣ ਮੈਂ ਤਾਂ ਜਾਣਦਾ ਨਾ, ਤੁਸੀਂ ਇੱਤਲ ਕਦੋਂ ਆਏ ਅਤੇ ਉੱਤਲ ਕੋਈ ਨਹੀਂ ਜਾਣਾ ਤੁਸੀਂ, ਹੁਣ ਇੱਤ ਉੱਤ ਇਹ ਸ਼ਬਦ ਇੱਤਲ ਉੱਤਲ ਵਾਲਾ ਹੀ ਸ਼ਬਦ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਉੱਤ ਤੱਕ ਹੈ, ਉੱਤ ਤੇ ਉੱਤ ਪੇਖੈ ਆਵੇ ਲੋਭੀ ਫੇਰ, ਕੜੀ ਕੜੀ ਮਾਇਆ ਦੇ ਲਾਲਚ ਵਿੱਚ ਆਉਂਦਾ, ਕਦੇ ਉੱਧਰ ਵੇਖਦਾ ਉੱਧਰੋਂ ਅੱਗੇ ਫਿਰ ਵੇਖਣ ਲੱਗ ਜਾਂਦਾ, ਰੱਬ ਨੂੰ ਨੇੜੇ ਨਹੀਂ ਵੇਖਦਾ, ਰੱਬ ਨੂੰ ਤਾਂ ਦੂਰ ਮੰਨ ਕੇ ਬੈਠਾ, ਇਸੇ ਕਰਕੇ ਪਾਪ ਕਰੀ ਜਾਂਦਾ, ਮੁਕਰੀ ਜਾਂਦਾ, ਚਿੱਟੇ ਚੋਲੇ ਧਰਮੀ ਪਹਿਰਾਵੇ ਜਿਹੜੇ ਧਰਮ ਦੇ ਰੰਗ ਦੇ ਨੇ, ਭਾਵੇਂ ਉਹ ਗੇਰੂਏ ਹੋਣ ਭਾਵੇਂ ਹਰੇ ਹੋਣ, ਇਹਨੇ ਉਹ ਧਾਰਮਿਕ ਪਹਿਰਾਵੇ ਪਾਏ ਹੋਏ ਨੇ, ਲੋਕਾਂ ਨੂੰ ਵਿਖਾਉਂਦਾ ਕਿ ਮੈਂ ਨਿਰਵਾਣ ਹਾਂ ਭਾਈ, ਮੈਂ ਤਾਂ ਵਿਰਕਤ ਹਾਂ। ਪਰ ਕਰਦਾ ਕੀ ਹੈ? ਬੰਦਿਆਂ ਨਾਲ ਧੋਖੇ ਕਰਦਾ। ਯਤਨ ਕੀ ਹੈ? ਯਤਨ ਇਹ ਹੈ ਕਿ ਸਭ ਤੋਂ ਵੱਧ ਧਨ ਸੰਪਤੀ ਮੇਰੇ ਕੋਲ ਹੋਣੀ ਚਾਹੀਦੀ ਹੈ। ਹਾਂਜੀ,
ਰਹਾਉ ਜਪ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ।
ਪਰ ਜਦੋਂ ਤੱਕ ਇਸ ਮਾਇਆ ਦਾ ਮੋਹ ਟੁੱਟੇਗਾ ਨਹੀਂ, ਇਹ ਭਰਮਾ, ਇੱਥੇ ਭਰਮ ਦਾ ਅਰਥ ਜਿਹੜਾ ਹੈ ਨਾ, ਵਹਿਮ ਨਹੀਂ ਹੈ, ਭਟਕਣ ਤੋਂ ਹੈ। ਜਿੰਨਾ ਚਿਰ ਇਹਦੀ ਮਾਇਆ ਦੀ ਭਟਕਣਾ ਮੁੱਕੇਗੀ ਨਹੀਂ, ਜਦੋਂ ਤੱਕ ਇਹ ਇਸ ਰਸਤੇ ਤੇ ਤੁਰਿਆ ਹੋਇਆ, ਤਬ ਲਗ ਮੁਕਤ ਨਾ ਹੋਈ, ਉਹਨਾਂ ਚਿਰ ਇਹਦੀ ਮੁਕਤੀ ਹੋ ਹੀ ਨਹੀਂ ਸਕਦੀ, ਇਹ ਐਸਾ ਮਾਇਆ ਦੇ ਬੰਧਨਾਂ ਵਿੱਚ ਬੱਝਾ ਹੋਇਆ ਹੈ। ਹਾਂਜੀ,
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਪਰ ਕਹੋ ਨਾਨਕ, ਗੁਰੂ ਅਰਜਨ ਦੇ ਪਿਤਾ ਮਹਾਰਾਜ, ਵੱਡੇ ਸਤਿਗੁਰਾਂ ਦਾ, ਧੰਨ ਗੁਰੂ ਨਾਨਕ ਦੇ ਪਿਤਾ ਮਹਾਰਾਜ ਦਾ ਨਾਮ ਦਰਜ ਕਰਕੇ ਫਿਰ ਕਹਿੰਦੇ ਨੇ ਕਿ ਜਿਹਦੇ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਸੰਤ ਭਗਤ ਹਰ ਸੋਈ, ਉਹੀ ਰੱਬ ਦਾ ਭਗਤ ਹੈ, ਉਹੀ ਰੱਬ ਦਾ ਸੰਤ ਹੈ। ਸੰਤ ਦੀ ਨਿਸ਼ਾਨੀ ਇਹ ਹੈ, ਸੰਤ ਦੀ ਨਿਸ਼ਾਨੀ ਇਹ ਨਹੀਂ ਵੀ ਉਹਦੇ ਆਸ਼ਰਮ ਕਿੰਨੇ ਨੇ, ਉਹਦੇ ਡੇਰੇ ਕਿੰਨੇ ਨੇ, ਉਹਦੇ ਕੋਲ ਗੱਡੀਆਂ ਕਿੰਨੀਆਂ ਨੇ, ਉਹਦੇ ਕੋਲ ਧਨ ਦੌਲਤ ਪਦਾਰਥ ਕਿੰਨੇ ਨੇ, ਉਹਦੀ ਸਿਕਿਉਰਿਟੀ ਕਿੰਨੀ ਹੈ, ਉਹਦਾ ਲਾਮ ਲਸ਼ਕਰ ਕਿੰਨਾ ਹੈ। ਮੈਂ ਫਿਰ ਬੇਨਤੀ ਕਰਾਂ, ਇਹ ਗਿਣਤੀ ਭਾਈ ਉਹਨਾਂ ਲੋਕਾਂ ਨੂੰ ਰਹਿਣ ਦਿਓ ਜਿਨ੍ਹਾਂ ਦੀ ਆਗੂ ਹੋਣ ਦੀ ਇੱਕੋ ਹੀ ਪ੍ਰਕਿਰਿਆ ਹੈ ਕਿ ਭਾਈ ਇਹਦੇ ਮਗਰ ਲੋਕ ਕਿੰਨੇ ਨੇ, ਆਪਾਂ ਇਹ ਗਿਣਤੀ ਉਹਨਾਂ ਕੋਲ ਰਹਿਣ ਦਈਏ। ਜਿਹੜੀ ਸੰਤ ਦੀ ਪਰਿਭਾਸ਼ਾ ਉਹ ਇਹੋ ਹੀ ਹੈ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਭਗਤ ਵੀ ਉਹੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਣਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਉਹ ਭਗਤ ਹੁੰਦੇ ਨੇ ਭਾਈ, ਉਹ ਸੰਤ ਹੁੰਦੇ ਨੇ ਜਿਨ੍ਹਾਂ ਦਾ ਮਾਰਗ ਧਰਮ ਦੀ ਪੌੜੀ ਹੋਇਆ ਕਰਦਾ, ਜਿਨ੍ਹਾਂ ਦੀ ਰਸਨਾ 'ਤੇ ਹਰ ਵਕਤ ਪਰਮਾਤਮਾ ਦੀ ਪਰਮੇਸ਼ਰ ਦੀ ਭਗਤੀ ਹੋਇਆ ਕਰਦੀ ਹੈ। ਸਤਿਗੁਰੂ ਮਿਹਰ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਜੋ ਲੜੀਵਾਰ ਕਥਾ ਮੰਜੀ ਸਾਹਿਬ ਦੇ ਅਸਥਾਨ ਤੋਂ ਚੱਲਦੀ ਹੈ, ਕਿਉਂਕਿ ਇਹ ਸੀ ਪਾਵਨ ਸ਼੍ਰੀ ਮੁੱਖ ਵਾਕ, ਜੋ ਅੱਜ ਸਾਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਅਰਦੇਵ ਨੇਤ ਇਹ ਲੜੀ ਆਪਸ ਵਿੱਚ ਐਸੀ ਜੁੜੀ ਹੈ ਕਿ ਚੌਥੇ ਪਾਤਸ਼ਾਹ ਜੀ ਦਾ ਇਹ ਬਖਸ਼ਿਆ ਹੋਇਆ ਪਾਵਨ ਸ਼ਬਦ ਹੈ, ਜੋ ਲੜੀਵਾਰ ਕਥਾ ਦੇ ਅੱਜ ਵਿਚਾਰ ਅਧੀਨ ਹੈ। ਔਰ ਇਹ ਇੱਥੋਂ ਹੀ ਅੱਗੇ ਸਤਿਗੁਰੂ ਜੀ ਸਾਨੂੰ ਇਸ ਸਿਧਾਂਤ ਦੀ ਫਿਰ ਦ੍ਰਿੜਤਾ ਕਰਵਾਉਂਦੇ ਨੇ। ਹਾਂਜੀ।
ਬੈਰਾੜੀ ਮਹੱਲਾ ਚੌਥਾ, ਜਪ ਮਨ ਰਾਮ ਨਾਮ ਨਿਸਤਾਰਾ।
ਬਾਣੀ ਚੌਥੇ ਪਾਤਸ਼ਾਹ ਜੀ ਦੀ ਹੈ। ਉਪਦੇਸ਼ ਇਹ ਹੈ ਕਿ ਜਪ ਮਨ, ਇਹ ਮੇਰੇ ਮਨਾਂ ਜਪ, ਜੇ ਤੈਨੂੰ ਸਮਝ ਆ ਗਈ ਭਗਤ ਇੱਦਾਂ ਬਣੀਦਾ, ਸੰਤ ਇੱਦਾਂ ਬਣੀਦਾ, ਸਭ ਬਖਸ਼ਿਸ਼ਾਂ ਇੱਦਾਂ ਹਾਸਲ ਕਰੀ ਦੀਆਂ ਨੇ, ਕਿਉਂਕਿ ਸਤਿਗੁਰੂ ਦੇ ਘਰ ਵਿੱਚ ਨਾਨਕ ਕਹਿ ਘਰ ਕੇਵਲ ਨਾਮ। ਅਤੇ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਨਾਮੇ ਹੀ ਤੇ ਸਭ ਕੁਛ ਹੋਆ। ਅੱਜ ਜੋ ਸੰਸਾਰ ਬਣਿਆ ਇਹ ਨਾਮ ਤੋਂ ਬਣਿਆ। ਔਰ ਇਹ ਵੀ ਸਾਨੂੰ ਪਤਾ ਕਿ ਸਰਬ ਰੋਗ ਕਾ ਔਖਦ ਨਾਮ, ਹਰ ਬਿਮਾਰੀ ਦੀ ਦਵਾਈ ਨਾਮ ਹੈ ਭਾਈ। ਇਹ ਵੀ ਅਸੀਂ ਪੜ੍ਹਦੇ ਹਾਂ, ਦੁੱਖ ਭੰਜਣ ਤੇਰਾ ਨਾਮ ਜੀ, ਸਾਰੇ ਦੁੱਖ ਤੋੜਨ ਵਾਲਾ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜਪ ਮਨ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹੋ ਕਿ ਰਾਮ ਨਾਮ ਨਿਸਤਾਰਾ। ਕੇਵਲ ਪਰਮਾਤਮਾ ਦੇ ਰਾਮ ਦੇ ਨਾਮ ਤੋਂ ਇਸ ਨਿਸ ਕਹਿੰਦੇ ਨੇ ਅੰਧੇਰੇ ਨੂੰ, ਇਸ ਅੰਧੇਰੇ ਸੰਸਾਰ ਤੋਂ ਪਾਰ ਹੋਇਆ ਜਾ ਸਕਦਾ, ਪਰ ਉਤਾਰਾ ਹੋ ਸਕਦਾ, ਇਹਨੂੰ ਉਲੰਘਿਆ ਜਾ ਸਕਦਾ। ਹਾਂਜੀ।
ਕੋਟ ਕੋਟ ਅੰਤਰ ਕੇ ਪਾਪ ਸਭ ਖੋਵਾ, ਹਰ ਪਵ ਜਲ ਪਾਰ ਉਤਾਰਾ।
ਕੋਟ ਕੁਟੰਤਰ, ਕਰੋੜਾਂ ਜੁਨੀਆਂ ਦੇ ਵਿੱਚ ਜਿਹੜੇ ਬੰਦਿਆਂ ਤੂੰ ਪਾਪ ਕੀਤੇ ਨੇ, ਉਹਨਾਂ ਸਾਰੇ ਪਾਪਾਂ ਤੋਂ ਤੇਰੀ ਮੁਕਤੀ ਹੋ ਸਕਦੀ ਹੈ, ਨਿਵਿਰਤੀ ਹੋ ਸਕਦੀ ਹੈ। ਦੇਖੋ ਇੱਕ ਗੱਲ ਜਿਹੜੀ ਸਤਿਗੁਰੂ ਦੀ ਬਾਣੀ ਨੇ ਸਾਨੂੰ ਬਾਰ ਬਾਰ ਸਮਝਾਈ ਹੈ ਨਾ, ਪਾਪ ਧੋਤੇ ਨਹੀਂ ਜਾ ਸਕਦੇ, ਪਾਪ ਕੇਵਲ ਤੇ ਕੇਵਲ ਬਖਸ਼ੇ ਜਾ ਸਕਦੇ ਨੇ। ਤੇ ਬਖਸ਼ਣ ਵਾਸਤੇ ਤੌਰ ਤਰੀਕਾ ਆਪਾਂ ਸਕੂਲਾਂ ਵਿੱਚ ਵੀ ਸਿੱਖਿਆ, ਬੱਚੇ ਤੋਂ ਗਲਤੀ ਹੋ ਗਈ ਤੇ ਟੀਚਰ ਕੀ ਕਹਿੰਦਾ ਕਿ ਪੁੱਤਰ ਪਹਿਲਾਂ ਤੇ ਇਹ ਮਨ ਮੈਂ ਗਲਤੀ ਕੀਤੀ ਹੈ, ਪਰ ਇੱਥੇ ਤਾਂ ਪਾਪ ਕਰੇ ਕਰ ਮੁਕਰ ਪਾਵੇ, ਇੱਥੇ ਬੰਦਾ ਪਾਪ ਵੀ ਕਰੀ ਜਾਂਦਾ ਮੁਕਰੀ ਵੀ ਜਾਂਦਾ। ਤੇ ਜਦੋਂ ਬੱਚਾ ਕਹੇ ਵੀ ਹਾਂਜੀ ਮੇਰੇ ਤੋਂ ਗਲਤੀ ਹੋਈ ਹੈ, ਤੇ ਫਿਰ ਅਧਿਆਪਕ ਕਹਿੰਦਾ ਵੀ ਇਹ ਵੀ ਕਹਿ ਅੱਜ ਤੋਂ ਬਾਅਦ ਨਹੀਂ ਕਰਾਂਗਾ, ਆਪੇ ਮਾਫੀ ਹੋ ਗਈ। ਪਰ ਜਿਹੜਾ ਰਸਤਾ ਅਸੀਂ ਫੜ ਲਿਆ ਉਹ ਤਾਂ ਬੜਾ ਹੀ ਖਤਰਨਾਕ ਹੈ। ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸ਼ੰਕ, ਜੰਮਪੁਰ ਬਾਂਧ ਖਰੇ ਕਲੰਕ। ਬੰਦਾ ਨਾ ਥਾਣੇ ਤੋਂ ਬਹੁਤ ਡਰਦਾ, ਪੁਲਿਸ ਤੋਂ ਬਹੁਤ ਡਰਦਾ, ਪਰ ਜਦੋਂ ਫੜਿਆ ਗਿਆ ਉਹਨੂੰ ਸਮਝ ਆ ਗਈ ਕਿ ਦੇ ਦਵਾ ਕੇ ਛੁੱਟ ਜਾਈਦਾ, ਮੁੜ ਕੇ ਬੇਫਿਕਰ ਹੋ ਗਿਆ। ਤੇ ਦੋ ਚਾਰ ਵਾਰੀਆਂ ਤੋਂ ਬਾਅਦ ਤੇ ਕਈ ਬੰਦੇ ਇੱਦਾਂ ਥਾਣੇ ਜਾਂਦੇ ਨੇ ਜਿਵੇਂ ਭੂਆ ਦੇ ਘਰ ਜਾਈਦਾ, ਬਿਲਕੁਲ ਹੀ ਬੇਫਿਕਰੀ ਹੋ ਗਈ। ਬਿਲਕੁਲ ਧਰਮ ਦੀ ਦੁਨੀਆ ਵਿੱਚ ਵੀ ਇੱਦਾਂ, ਪਹਿਲਾਂ ਪਾਪ ਕਰਨ ਲੱਗਿਆ ਬੰਦਾ ਬੜਾ ਡਰਦਾ, ਪਰ ਜਦੋਂ ਉਹਨੂੰ ਪਤਾ ਲੱਗੇ ਵੀ ਅਮਕੇ ਤੀਰਥ ਤੇ ਨਹਾਇਆ ਪਾਪ ਉੱਤਰ ਜਾਣੇ ਨੇ, ਫਿਰ ਉਹ 11 ਮਹੀਨੇ ਨਾ ਚੱਜ ਨਾਲ ਪਾਪ ਕਰਦਾ ਤੇ 1 ਮਹੀਨੇ ਧਰਮ ਦੀ ਯਾਤਰਾ ਕਰ ਲੈਂਦਾ। ਉਹ ਸਗੋਂ ਇਹਦੇ ਵਿੱਚ ਉਹਦੀ ਮੁਹਾਰਤ ਹੋ ਜਾਂਦੀ, ਉਹ ਤਾਂ ਰੈਗੂਲਰ ਹੋ ਜਾਂਦਾ ਵੀ ਪਾਪ ਵੀ ਕਰੋ ਤੇ ਧੋ ਵੀ ਲਓ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਭਾਈ, ਇਹ ਚੇਤਾ ਰੱਖੀ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜਦੋਂ ਰੱਬ ਦੇ ਘਰ ਲੇਖਾ ਹੋਏਗਾ ਪਾਪ ਵੱਖਰੇ ਹੋਣਗੇ, ਧਰਮ ਤੇਰੇ ਵੱਖਰੇ ਹੋਣਗੇ ਭਾਈ। ਪਰ ਜੇ ਤੂੰ ਚਾਹੁੰਦਾ ਕਿ ਕੋਟ ਕੁਟੰਤਰ ਪਾਪ ਤੇਰੇ ਉੱਤਰ ਜਾਣ, ਤਾਂ ਫਿਰ ਇਹ ਚੇਤਾ ਰੱਖੀ ਕਿ ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕੁਟੰਤਰ ਕੇ ਪਾਪ ਸਭ ਖੋਵੈ, ਹਰ ਭਵਜਲ ਪਾਰ ਉਤਾਰਾ। ਇੱਕ ਹਰੀ ਹੈ ਜਿਹੜਾ ਤੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਸਕਦਾ। ਹਾਂਜੀ।
ਰਹਾਉ ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ।
ਜਿਸ ਰੱਬ ਦੇ ਲਈ ਤੂੰ ਕਵੇਂ ਮੈਂ ਪਹਾੜਾਂ ਤੇ ਜਾਣਾ ਹੈ, ਮੈਂ ਜੰਗਲਾਂ ਵਿੱਚ ਜਾਣਾ ਹੈ, ਮੈਂ ਪਹਾੜਾਂ ਦੀਆਂ ਕੰਦਰਾਂ ਗੁਫਾਵਾਂ ਵਿੱਚ ਬਹਿਣਾ, ਕੋਈ ਲੋੜ ਨਹੀਂ ਭਾਈ। ਉਹ ਰੱਬ ਤਾਂ ਤੇਰੇ ਅੰਦਰ ਹੈ, ਉਹ ਤਾਂ ਤੇਰੇ ਵਿੱਚ ਵੱਸਦਾ। ਔਰ ਇਹ ਵੀ ਚੇਤਾ ਰੱਖੀ, ਤੂੰ ਜਿੰਨੇ ਮਰਜ਼ੀ ਪਾਪ ਕਰ, ਜਿੰਨੇ ਵਾਰੀ ਤੂੰ ਮੁਕਰ, ਜਿੰਨੇ ਮਰਜ਼ੀ ਲੋਕਾਂ ਨਾਲ ਮਾਇਆ ਦੀ ਖਾਤਰ ਧੋਖੇ ਕਰ, ਤੇਰੇ ਵਿੱਚ ਬੈਠਾ ਪਰਮਾਤਮਾ ਅਜੇ ਵੀ ਨਿਰਭਉ ਹੈ, ਨਿਰਵੈਰ ਹੈ, ਨਿਰਾਕਾਰ ਹੈ। ਉਹਦਾ ਕੋਈ ਆਕਾਰ ਨਹੀਂ ਹੈ, ਉਹ ਕਿਸੇ ਤੋਂ ਨਹੀਂ ਡਰਦਾ, ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਹਾਂਜੀ,
ਹਰ ਨਿਕਟ ਬਸਤ ਕਛ ਨਦਰ ਨਾ ਆਵਾ, ਹਰ ਲਾਦਾ ਗੁਰ ਵਿਚਾਰਾ।
ਉਹ ਪਰਮਾਤਮਾ ਹਰ ਨਿਕਟ ਬਸਤ ਕੁਛ ਨਜ਼ਰ ਨਾ ਆਵੇ, ਰੱਬ ਤੇਰੇ ਨੇੜੇ ਹੈ, ਤੈਨੂੰ ਦੀਦਾ ਹੀ ਨਹੀਂ, ਜਾਂ ਇਉਂ ਕਹਿ ਲਈਏ ਕਿ ਬੰਦਾ ਵੇਖਦਾ ਹੀ ਨਹੀਂ। ਬੰਦੇ ਨੇ ਆਪਣੀ ਨਜ਼ਰ ਉੱਚੀ ਚੁੱਕੀ ਹੋਈ ਹੈ, ਉਹ ਦ੍ਰਿਸ਼ਟੀ, ਉਹ ਦਿਵ ਦ੍ਰਿਸ਼ਟੀ ਜਾਂ ਉਹ ਨੇਤਰ, ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਪਿਰੀ, ਉਹ ਨੇਤਰ ਕਦੇ ਗੁਰੂ ਕੋਲੋਂ ਆ ਕੇ ਮੰਗਦਾ ਹੀ ਨਹੀਂ, ਸਗੋਂ ਲੋਕਾਂ ਨੂੰ ਕਹੀ ਜਾਂਦਾ ਮੈਂ ਕੋਈ ਅੰਨਾ। ਤਾਂ ਪੁੱਛੋ ਤੂੰ ਸਜਾਖਾ ਕਿਹੜੇ ਪਾਸਿਓਂ ਹੈ ਭਾਈ? ਸਭ ਕੁਝ ਹੁੰਦਿਆਂ ਸੁਣਦਿਆਂ ਖੂਹ 'ਚ ਡਿੱਗਣ ਲਈ ਤਿਆਰ ਹੋਇਆ ਬੈਠਾ ਹੈ, ਅਜੇ ਵੀ ਕਹੀ ਜਾਂਦਾ ਮੈਂ ਕੋਈ ਅੰਨਾ? ਨਹੀਂ ਭਾਈ, ਤੂੰ ਅੰਨਾ ਨਹੀਂ ਹੈ। ਪਰ ਇਹ ਵੀ ਚੇਤਾ ਰੱਖੀ ਵੀ ਇਹ ਤੇਰੀਆਂ ਦੋ ਅੱਖਾਂ ਉਸ ਰੱਬ ਨੂੰ ਵੇਖਣ ਦੇ ਸਮਰੱਥ ਨਹੀਂ, ਇਹਨਾਂ ਅੱਖਾਂ ਵਿੱਚ ਬੜਾ ਧੁੱਖ ਹੈ। ਬੜੇ ਦੋਸਤ ਮਿੱਤਰ ਭੈਣ ਭਰਾ ਰਿਸ਼ਤੇਦਾਰ ਬਣਾਏ, ਅੱਖਾਂ ਨਾਲ ਵੇਖ ਵੇਖ ਕੇ ਬਣਾਏ ਤੂੰ, ਪਰ ਮੁੜ ਕੇ ਤੂੰ ਆਖੀ ਵੀ ਗਿਆ ਕਿ ਭਾਈ ਇਹ ਤਾਂ ਸਾਰੇ ਮਾੜੇ ਨਿਕਲੇ, ਤੇ ਪੁੱਛੋ ਵੀ ਇਹਦੇ 'ਚ ਕਸੂਰ ਕਿਹਦਾ? ਇਹਨਾਂ ਅੱਖਾਂ ਨੂੰ ਸਜ਼ਾ ਦੇ ਜਿਨ੍ਹਾਂ ਨੇ ਤੇਰੇ ਨਾਲ ਧੋਖਾ ਕੀਤਾ, ਤੂੰ ਹੀ ਇਹਨਾਂ 'ਤੇ ਵਿਸ਼ਵਾਸ ਕਰਦਾ ਸੀ। ਇਸ ਕਰਕੇ ਹਰ ਨਿਕਟ ਬਸਤ ਕਛ ਨਜ਼ਰ ਨਾ ਆਵੇ, ਹਰ ਲਾਦਾ ਗੁਰ ਵਿਚਾਰਾ। ਰੱਬ ਜਦੋਂ ਵੀ ਮਿਲੇਗਾ ਗੁਰੂ ਦੀ ਵਿਚਾਰ ਤੋਂ ਮਿਲੇਗਾ, ਸ਼ਬਦ ਦੀ ਵਿਚਾਰ ਤੋਂ ਮਿਲੇਗਾ, ਪਰਮਾਤਮਾ ਦੀ ਬਖਸ਼ੀ ਸਦਬੁੱਧੀ ਤੋਂ ਮਿਲੇਗਾ, ਉਸ ਪ੍ਰਭੂ ਪਰਮਾਤਮਾ ਦੇ ਬਖਸ਼ੇ ਗਿਆਨ ਤੋਂ ਮਿਲੇਗਾ, ਫਿਰ ਪਤਾ ਲੱਗੇਗਾ ਕਿ ਰੱਬ ਤੇ ਮੇਰੇ ਅੰਦਰ ਹੈ ਭਾਈ। ਹਾਂਜੀ,
ਹਰ ਆਪੇ ਸਾਹ ਸਰਾਫ ਰਤਨ ਹੀਰਾ, ਹਰ ਆਪ ਕੀਆ ਪਾ ਸਾਰਾ।
ਜਦੋਂ ਗੁਰੂ ਦੀ ਮਤ ਆਵੇਗੀ ਫਿਰ ਸਮਝ ਆਵੇਗੀ ਕਿ ਰੱਬ ਕੌਣ ਹੈ। ਕਹਿੰਦੇ ਰੱਬ ਸ਼ਾਹੂਕਾਰ ਆਪ ਹੈ। ਫਿਰ ਕਹਿੰਦੇ ਉਹ ਰੱਬ ਜਿਹੜਾ ਹੈ ਉਹ ਸਰਾਫਾ ਕੰਮ ਕਰਨ ਵਾਲਾ, ਉਹ ਸੁਨਿਆਰਾ ਵੀ ਆਪ ਹੈ, ਫਿਰ ਉਹ ਰਤਨ ਵੀ ਆਪ ਹੈ, ਉਹ ਹੀਰਾ ਵੀ ਆਪ ਹੈ, ਉਹ ਇਹਦੇ ਵਣਜ ਵਪਾਰ ਕਰਨ ਵਾਲਾ, ਸਭ ਕੁਝ ਉਹ ਪਰਮਾਤਮਾ ਆਪੇ ਹੀ ਹੈ। ਹਰ ਆਪੇ ਸ਼ਾਹ ਸਰਾਫ ਰਤਨ ਹੀਰਾ, ਹਰ ਆਪ ਕੀਆ ਪਸਾਰਾ। ਇਹ ਸ਼ਾਹ ਵੀ ਉਹਨੇ ਬਣਾਇਆ, ਹੀਰੇ ਮੋਤੀ ਲਾਲ ਵੀ ਉਹਨੇ ਬਣਾਏ ਨੇ, ਇਹਦਾ ਵਣਜ ਵਪਾਰ ਵੀ ਉਸੇ ਨੇ ਪੈਦਾ ਕੀਤਾ। ਹਾਂਜੀ,
ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸਾਹ ਸੱਚਾ ਵਣਜਾਰਾ।
ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹ ਬਚਨ ਕਰਦੇ ਨੇ ਵੱਡੇ ਸਤਿਗੁਰਾਂ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਂ ਦਰਜ ਕਰਕੇ, ਕਿ ਨਾਨਕ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਹਰੀ ਦੇ ਨਾਮ ਦਾ ਵਣਜ ਕਰਦਾ, ਵਪਾਰ ਕਰਦਾ, ਉਹ ਇਹ ਹੀਰਾ ਵਿਹਾਜਦਾ, ਦੁਨੀਆਂ 'ਤੇ ਕੱਚ ਵਿਹਾਜਦੀ ਫਿਰਦੀ ਹੈ। ਸੋ ਸ਼ਾਹ ਸੱਚਾ ਵਣਜਾਰਾ, ਉਹੀ ਰੱਬ ਦੇ ਘਰ ਦਾ ਸੱਚਾ ਸ਼ਾਹੂਕਾਰ ਬਣਦਾ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਹਨੂੰ ਉਹਦੇ ਘਰੋਂ ਨਾਮ ਦੀ ਦਾਤ ਮਿਲਦੀ ਹੈ। ਸਤਿਗੁਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸਤਿਗੁਰੂ ਮਿਹਰ ਕਰਨ, ਆਪਾਂ ਸਿਰ ਤੋੜਨ ਦੀ ਥਾਂ 'ਤੇ ਸਿਰ ਜੋੜਨ ਵਾਲਾ ਪਾਠ ਪੜ੍ਹੀਏ, ਇੱਕ ਦੂਜੇ ਦਾ ਸਨਮਾਨ ਕਰੀਏ, ਇੱਕ ਦੂਜੇ ਦੀ ਇੱਜ਼ਤ ਕਰੀਏ, ਔਰ ਇੱਕ ਦੂਜੇ ਦੇ ਪੂਰਕ ਬਣੀਏ। ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡਾ ਕੋਈ ਸਿੱਖ ਭਰਾ ਗਲਤੀ ਕਰਦਾ, ਉਹਨੂੰ ਗਲਵੱਕੜੀ ਵਿੱਚ ਲੈ ਕੇ ਕਹੋ ਕਿ ਨਾ ਵੀਰ, ਇਹਦੇ ਨਾਲ ਕੌਮ ਬਦਨਾਮ ਹੁੰਦੀ ਹੈ, ਧਰਮ ਬਦਨਾਮ ਹੁੰਦਾ, ਇਹਦੇ ਨਾਲ ਸਾਡੀਆਂ ਪਦਵੀਆਂ ਬਦਨਾਮ ਹੁੰਦੀਆਂ ਨੇ। ਆਓ ਆਪਾਂ ਸਾਰੇ ਰਲ ਮਿਲ ਕੇ, ਕਿਉਂਕਿ ਸਤਿਗੁਰਾਂ ਨੇ ਸਾਨੂੰ ਸਿੱਖੀ ਬਖਸ਼ੀ ਹੈ ਔਰ ਸਿੱਖੀ ਦਾ ਦੁਨੀਆਂ ਵਿੱਚ ਬੜਾ ਸਨਮਾਨ ਹੈ। ਮੈਂ ਫਿਰ ਬੇਨਤੀ ਕਰਾਂ, ਅੱਜ ਅਗਰ ਦੁਨੀਆਂ ਦੇ ਵਿੱਚ ਸਾਡੀ ਇੱਜ਼ਤ ਹੈ ਤਾਂ ਸਾਡੀ ਗਿਣਤੀ ਕਰਕੇ ਨਹੀਂ ਹੈ, ਸਾਡੇ ਗੁਣਾਂ ਕਰਕੇ ਹੈ। ਉਹ ਗੁਣ ਜਿਹੜੇ ਗੁਰੂ ਨਾਨਕ ਸਾਡੀ ਝੋਲੀ ਵਿੱਚ ਪਾ ਕੇ ਗਏ ਕਿ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਜਦੋਂ ਦੁਨੀਆਂ ਦੇ ਦੁੱਖ ਵੰਡਾਉਂਦੇ ਹੋ ਤੁਸੀਂ ਤਾਂ ਦੁਨੀਆਂ ਤੁਹਾਨੂੰ ਗਲਵਕੜੀ ਵਿੱਚ ਲੈਂਦੀ ਹੈ, ਪਰ ਉਹਦੇ ਪੈਰਲਲ ਉਹਦੇ ਬਰਾਬਰ ਕੋਈ ਐਸਾ ਕੰਮ ਨਾ ਕਰੋ ਕਿ ਲੋਕ ਇਹ ਕਹਿਣ ਕਿ ਇੰਨੇ ਚੰਗੇ ਕੰਮ ਕਰਨ ਵਾਲੇ ਐਡੇ ਮਾੜੇ ਬੰਦੇ ਕਿਵੇਂ ਹੋ ਸਕਦੇ ਨੇ। ਆਪਾਂ ਨੂੰ ਉਹਦੇ ਤੋਂ ਬਚਣਾ ਚਾਹੀਦਾ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਇੱਕ ਵਾਰੀ ਪਾਠ ਕਰੀਏ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸ਼੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਮੇਰੀਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਓ ਦੋ ਪੰਕਤੀਆਂ ਦਾ ਪਹਿਲਾਂ ਆਪਾਂ ਪਾਠ ਕਰੀਏ, ਫਿਰ ਫਤਿਹ ਦੀ ਸਾਂਝ ਕਰਾਂਗੇ। ਹਾਂਜੀ।
ਹਰ ਆਪੇ ਸਾਹੁ ਸਰਾਫ ਰਤਨ ਹੀਰਾ, ਹਰ ਆਪ ਕੀਆ ਪਾਸਾਰਾ, ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸਾਹੁ ਸੱਚਾ ਵਣਜਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।